ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਆਦ ਮੱਧ ਅਰਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਆਦ ਮੱਧ ਅਰਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਧਾ ਸੰਗ ਅਪਾਰ ਅਨਦਿਨ ਹਰ ਗੁਣ ਰਵੇ ਪਾਈ ਮਨੋਰਥ ਸਭ ਜੋਨੀ ਨਹ ਪਵੇ ਸਭ ਕਿਛ ਕਰਤੇ ਹੱਥ ਕਾਰਣ ਜੋ ਕਰੇ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਮਹੱਲਾ ਪੰਜਵਾਂ ਤਿਸਨੋ ਮਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮ ਬੁਝ ਨਿਹਾਲ ਖਸਮ ਫੁਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਦਿਆਲ ਬੁਝਾਏ ਹੁਕਮ ਮਿਤ ਜਿਸ ਭੁਲਾਏ ਆਪ ਮਰ ਮਰ ਜਮੇ ਨਿਤ ਪੌੜੇ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੈ ਫੜ ਜੋਨੀ ਜੁੱਤੇ ਮੱਥੇ ਵਾਲ ਪਛਾੜੇ ਹਨ ਜਮ ਮਾਰਗ ਮੁੱਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖੇ ਹਨ ਨਾਨਕ ਹਰ ਸਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ कंठ लाए दास रखे अन नानक हर सते वाहे गुरु जी का खालसा
वाहे गुरु जी की फतेह। परम सत्कार योग धन धन साहेब श्री गुरु ग्रंथ साहिब महाराज जी की पवित्र पावन गोद का निघ माणते हुए गुरु रूप गुरु खालसा सतसंग जी सारिया संगतां नूं अज दे जो पावन दिहाड़े धन धन साहिब श्री गुरु अंगद देव महाराज सच्चे पातशाह जी का आगमन होया है, उस आगमन दे दिहाड़े दी रोम रोम करके सारिया संगतां नूं लख लख वधाई होवे। सो सतगुरु महाराज सच्चे पातशाह जी जो अज अमृत वेले तो सचखंड श्री हरिमंदर साहब जी तो पावन हुक्मनामे की बख्शिश की है, आपां सतगुरां दे इस हुक्म नाल इस उपदेश दे नाल जुड़ना है, इस पावन उपदेश नूं अपने हिरदे विच वसाउणा है। आप सरबत संगतां हर रोज की तरह गुरु चरणा विच हाजर होए हो। गुरु अंगद देव महाराज सच्चे पातशाह जी का जो संसार उत्ते आना है, आओ कुछ क मिनटां वास्ते जो इत्थों की मर्यादा है कि जो अज का इतिहास है किसी भी गुरु साहिबान का होवे जां किसी भगत जी का होवे उहदे उत्ते उहनां दे जीवन बारे आपां विचार करदे हां। सतगुरु महाराज सच्चे पातशाह जी दे पिता फेरू मल जी, माता दा नाम जो इतिहास जी दस्या है माता दया कौर जी, दूजा उहनां दा नाम सबराई है, ते मत्ते दी सरां जिन्हों अजकल नागे दी सरां आखदे हन मुक्तसर तों 4-5 किलोमीटर ते ओ नगर सुशोभित है। इत्थे गुरु अंगद देव महाराज सच्चे पातशाह जी का जो आगमन होया वो बिक्रमी संमत 1561 ईस्वी सन 1504 विसाख वधी 1 नूं उत्थे सतगुरु महाराज जी का आगमन होया है, जन्म होया है। बचपन दे जिहड़े दिन सन वो मत्ते दी सरां विच ही सतगुरां ने बतीत कीते है, कुदरत दा भाणा वरत्या, उस नगर नूं लुटेरियां ने लुट लिया, ढा ढेरी कर दिता। सतगुरां दे पिता फेरू मल जी जिन्हां दी शादी संगर नगर होई सी खडूर साहिब दे लागे, वो उत्थों चल के आखिरकार जदों ऐसा समा भीड़ दा बन जाए हर मनुख कोई जाण पछाण जां रिश्तेदारी दा सहारा तकदा है, बाबा फेरू मल जी अपने सहुरे पिंड आए। फिर जो उन्हां दा कारोबार सी उन्हां खडूर साहिब ही आपदा दुकान दा काम कीता। प्रिंसीपल सतबीर सिंह जी उन्हां दे संबंध विच बहुत खोज भरपूर लिखदे है कि बाबा फेरू मल जी जिथे अपनी दुकान करदे सी नाल नाल उन्हां दा चंगा व्यापार भी चलदा सी, आपदा व्यापार भी चलाउंदे रहे। ਤੇ ਦੂਜੇ ਪਾਸੇ ਉਹ ਬਹੁਤ ਧਾਰਮਿਕ ਰੁਚੀ ਵਾਲੇ ਮਨੁੱਖ ਸਨ। ਮੱਤੇ ਦੀ ਸਾਂ ਰਹਿੰਦਿਆਂ ਹੋਇਆਂ ਵੀ ਉਹ ਤੀਰਥ ਯਾਤਰਾ 'ਤੇ ਉੱਥੇ ਸੰਗਤਾਂ ਨੂੰ ਲੈ ਕੇ ਜਾਂਦੇ। ਉਹ ਹੀ ਮਰਜ਼ਾਦਾ ਉਹਨਾਂ ਨੇ ਇੱਥੇ ਖਡੂਰ ਸਾਹਿਬ ਕਾਇਮ ਕੀਤੀ। ਉਹ ਸੰਗ ਨੂੰ ਨਾਲ ਲੈ ਕੇ ਜਾਂਦੇ। ਉਹ ਸਮੇਂ ਮੁਤਾਬਕ ਉਹ ਵੈਸ਼ਨੋ ਦੇਵੀ ਦੇ ਯਾਤਰਾ ਵਾਸਤੇ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਜਾਂਦੇ ਅਤੇ ਉਹਨਾਂ ਨੂੰ ਉਹ ਸੰਗਤਾਂ ਨੇ ਆਪਣਾ ਆਗੂ ਮੰਨਿਆ ਹੋਇਆ ਸੀ। ਆਖਿਰਕਾਰ ਜੋ ਵੀ ਇਹ ਸੰਸਾਰ ਉੱਤੇ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ ਆਪਣੇ ਸਮੇਂ ਨਾਲ। ਬਾਬਾ ਫੇਰੂ ਮੱਲ ਜੀ ਸੰਸਾਰ ਦੀ ਯਾਤਰਾ ਸਮਾਪਤ ਕਰਕੇ ਉਹ ਸੰਸਾਰ ਤੋਂ ਚਲਾਣਾ ਕਰ ਗਏ। ਮਗਰੋਂ ਉਹਨਾਂ ਸਾਰਿਆਂ ਲੋਕਾਂ ਨੇ, ਉਹਨਾਂ ਨਾਲ ਪ੍ਰੇਮ ਵਾਲਿਆਂ ਨੇ, ਉਹਨਾਂ ਦੇ ਪੁੱਤਰ ਬਾਬਾ ਲਹਿਣਾ ਜੀ ਜਿਨ੍ਹਾਂ ਦਾ ਪਹਿਲਾ ਨਾਮ ਹੈ, ਮਾਪਿਆਂ ਨੇ ਬੜੇ ਚਾਅ ਨਾਲ ਰੱਖਿਆ ਸੀ ਅਤੇ ਉਹ ਭਾਈ ਲਹਿਣਾ ਹੀ ਹੋ ਗੁਜ਼ਰੇ। ਉਹਨਾਂ ਨੇ ਜੋ ਲੈਣਾ ਸੀ ਉਹ ਲਿਆ ਗੁਰੂ ਤੋਂ। ਇਹ ਫਿਰ ਆਪਣੇ ਆਗੂ ਹੋ ਕੇ ਚੱਲਣ ਲੱਗ ਪਏ, ਸੰਗਤ ਨੂੰ ਨਾਲ ਲਿਜਾਣ ਲੱਗ ਪਏ। ਗਿਆਨੀ ਗਿਆਨ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ ਹੋਇਆ ਹੈ ਕਿ ਜਿਸ ਤਰ੍ਹਾਂ ਕੋਇਲ ਦਾ ਬੱਚਾ ਉਹ ਭਾਵੇਂ ਕਾਵਾਂ ਦੇ ਘੇਰੇ ਵਿੱਚ ਰਹਿੰਦਾ ਹੈ ਨਾ, ਪਰ ਜਦੋਂ ਉਹਨੂੰ ਥੋੜ੍ਹੀ ਜਿਹੀ ਹੋਸ਼ ਆਉਂਦੀ ਹੈ ਅਤੇ ਉਹਦੀ ਜਿਹੜੀ ਅੰਸ਼ ਬੰਸ ਹੈ ਨਾ ਕੋਇਲ, ਉਹਦੀ ਆਵਾਜ਼ ਉਹਨੂੰ ਖਿੱਚ ਕੇ ਆਪਣੇ ਵਿੱਚ ਮਿਲਾ ਲੈਂਦੀ ਹੈ। ਇਸ ਤਰ੍ਹਾਂ ਹੀ ਭਾਈ ਲਹਿਣਾ ਜੀ ਭਾਵੇਂ ਵੈਸ਼ਨੋ ਦੇਵੀ ਦੇ ਜਾਂਦੇ ਹੈ, ਪਰ ਉਹਨੂੰ ਤਾਂ ਪਰਮੇਸ਼ਰ ਵੱਲੋਂ ਉਹ ਜੋ ਅਕਾਲ ਪੁਰਖ ਦੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਬਿਰਾਜਮਾਨ ਹੈ, ਉਹਨੇ ਹੁਣ ਆਖਰ ਸਹਿਜੇ ਸਹਿਜੇ ਦਸਾਂ ਸਰੀਰਾਂ ਵਿੱਚ ਵਰਤਣਾ। ਉਸ ਜੋਤ ਵਾਸਤੇ ਉਸ ਸਰੀਰ ਨੂੰ ਪੈਦਾ ਕੀਤਾ ਗਿਆ, ਉਹਨੇ ਉਸ ਟਿਕਾਣੇ 'ਤੇ ਆਉਣਾ ਸੀ। ਇਸ ਨਗਰ ਵਿੱਚ ਰਹਿਣ ਵਾਲੀ ਚੌਧਰੀ ਤਖ਼ਤ ਮੱਲ ਦੀ ਧੀ, ਉਹਦਾ ਨਾਂ ਸੀ ਮਾਤਾ ਵਿਰਾਈ, ਅਤੇ ਬਦਲ ਕੇ ਸਹਿਜੇ ਸਹਿਜੇ ਮਾਤਾ ਭਿਰਾਈ ਬਣ ਗਿਆ। ਇਹਨਾਂ ਮਾਪਿਆਂ ਨੇ ਨਾਂ ਰੱਖਿਆ ਸੀ ਸੱਤ ਭਿਰਾਈ। ਇਹ ਸੱਤਾਂ ਭਰਾਵਾਂ ਦੀ ਇਕੱਲੀ ਇਕੱਲੀ ਭੈਣ ਸੀ, ਪਰ ਉਹ ਕੁਦਰਤ ਦਾ ਭਾਣਾ ਵਰਤਿਆ, ਸੱਤ ਦੇ ਸੱਤ ਹੀ ਉਹ ਮੁਗਲਾਂ ਦੀ ਲਪੇਟ ਵਿੱਚ ਆ ਗਏ, ਮਾਰੇ ਗਏ, ਪਿਤਾ ਮਾਰਿਆ ਗਿਆ ਅਤੇ ਬਾਬਾ ਫੇਰੂ ਮੱਲ ਨੂੰ ਉਹਨਾਂ ਆਪਣਾ ਧਰਮ ਦਾ ਭਰਾ ਬਣਾਇਆ ਸੀ। ਗੁਰੂ ਨਾਨਕ ਸਾਹਿਬ ਮਹਾਰਸ਼ੇ ਪਾਤਸ਼ਾਹ ਜੀ ਦੇ ਚਰਨ ਮੁਬਾਰਕ ਜਦ ਖਡੂਰ ਸਾਹਿਬ ਵਿੱਚ ਪਏ, ਇਸ ਮਾਤਾ ਨੇ ਸਤਿਗੁਰਾਂ ਦੀ ਸਿੱਖੀ ਧਾਰਨ ਕੀਤੀ ਹੋਈ ਸੀ। ਇਸ ਖਡੂਰ ਸਾਹਿਬ ਦੇ ਰਹਿਣ ਵਾਲਾ ਖਹਿਰਾ ਜੱਟ ਭਾਈ ਜੋਧ ਜੀ ਦਾ ਵਰਣਨ ਪ੍ਰਮੁੱਖ ਸਿੱਖਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਨਾਂ ਲਿਆ ਹੋਇਆ ਹੈ। ਉਹਨਾਂ ਵੀ ਗੁਰੂ ਕੀ ਸਿੱਖੀ ਧਾਰਨ ਕੀਤੀ ਸੀ। ਮਾਤਾ ਭਰਾਈ ਦੀ ਪ੍ਰੇਰਣਾ ਦੇ ਨਾਲ ਗੁਰੂ ਅੰਗਦ ਦੇਵ ਮਹਾਰਸ਼ੇ ਪਾਤਸ਼ਾਹ ਜਿਹੜੇ ਲਹਿਣਾ ਦੇ ਰੂਪ ਵਿੱਚ ਨੇ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਵੱਲੇ ਮਨ ਪ੍ਰੇਰਿਆ ਗਿਆ। ਰਾਤ ਦਿਨੇ ਹੁਣ ਖਿੱਚ ਹੈ ਕਿ ਮੈਂ ਕੋਈ ਸਮਾਂ ਆਵੇ, ਮੈਂ ਆਪਣੇ ਪਿਆਰੇ ਦੇ ਦਰਸ਼ਨ ਕਰਾਂ। ਅਚਾਨਕ ਇੱਕ ਦਿਨ ਭਾਈ ਜੋਧ ਜੀ ਆਪਣੇ ਪਿੰਡ ਗਏ ਸੀ, ਕਰਤਾਰਪੁਰ ਸੇਵਾ ਕਰਦੇ ਸੀ, ਅੰਮ੍ਰਿਤ ਵੇਲੇ ਉੱਠੇ, ਜੋ ਗੁਰਸਿੱਖਾਂ ਦਾ ਕਰਮ ਹੈ। ਉਹ ਆਸਾ ਦੀ ਵਾਰ ਦਾ ਨਿਤਨੇਮ ਕਰਦੇ ਕਰਦੇ ਉੱਚੀ ਆਵਾਜ਼ ਵਿੱਚ ਬਾਜ਼ਾਰ ਵਿੱਚ ਦੀ ਤੁਰੇ ਜਾਂਦੇ ਅਤੇ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਉਹ ਆਵਾਜ਼ ਪਈ ਅਤੇ ਉਸ ਆਵਾਜ਼ ਨੇ ਭਾਈ ਲਹਿਣਾ ਜੀ ਨੂੰ ਬੜਾ ਸਕੂਨ ਬਖਸ਼ਿਆ। ਆਵਾਜ਼ ਦਿੱਤੀ ਹੈ ਕਿ ਭਾਈ ਸਾਹਿਬ ਜੀ ਮੇਰਾ ਬਚਨ ਸੁਣਿਓ, ਮੈਂ ਦੋ ਮਿੰਟ ਤੁਹਾਨੂੰ ਰੋਕਣ ਲੱਗਾ, ਤੁਸੀਂ ਨਾਮ ਜਪਦੇ ਹੋ, ਇਹ ਜਿਹੜੀ ਤੁਸੀਂ ਬਾਣੀ ਪੜ੍ਹ ਰਹੇ ਹੋ ਇਹ ਕਿਹਦੀ ਹੈ? ਉਹਨੇ ਆਖਿਆ ਭਾਈ ਇਹ ਬਾਣੀ ਜਗਤ ਜਲੰਦਾ ਠਾਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਇਹ ਉਹਨਾਂ ਦੀ ਪਾਵਨ ਬਾਣੀ ਹੈ। ਇਹ ਆਸਾ ਦੀ ਵਾਰ ਦਾ ਮੈਂ ਨਿਤਨੇਮ ਕਰ ਰਿਹਾ ਹਾਂ। ਅਤੇ ਮਹਾਰਾਸ਼ਟਰ ਪਾਤਸ਼ਾਹ ਜੀ ਕਰਤਾਰਪੁਰ ਬਿਰਾਜਮਾਨ ਨੇ, ਕਦੇ ਭਾਈ ਲਹਿਣਾ ਜੀ ਤੁਸੀਂ ਵੀ ਦੀਦਾਰ ਕਰੋ। ਭਾਈ ਲਹਿਣੇ ਨੇ ਆਖਿਆ ਮੇਰੇ ਮਨ ਵਿੱਚ ਫੁਰਨਾ ਤਾਂ ਬਹੁਤ ਹੈ, ਇੱਛਾ ਤਾਂ ਬਹੁਤ ਹੈ, ਖੈਰ ਇਸ ਸਮੇਂ ਜੋ ਮੈਂ ਯਾਤਰਾ 'ਤੇ ਗਿਆ ਤਾਂ ਜ਼ਰੂਰ ਦਰਸ਼ਨ ਕਰਦਾ ਜਾਵਾਂਗਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਮਾਤਾ ਭਰਾਈ ਜੀ ਨੇ ਬਹੁਤ ਪ੍ਰੇਰਣਾ ਦਿੱਤੀ ਕਿ ਭਾਈ ਲਹਿਣਾ ਜੀ ਇੱਕ ਵਾਰਾ ਮੇਰੇ ਗੁਰੂ ਦੇ ਦਰਸ਼ਨ ਜ਼ਰੂਰ ਕਰ। ਹੁਣ ਵਿਚਾਰ ਬਣਾ ਲਿਆ ਕਿ ਕਰਤਾਰਪੁਰ ਥਾਣੀ ਜਾਵਾਂਗੇ। ਅਤੇ ਉਹ ਸਮੇਂ ਦਾ ਰਿਵਾਜ ਸੀ, ਅੱਜ ਵੀ ਹੈ, ਜਿਹੜਾ ਕਿਸੇ ਵੀ ਜਥੇ ਦਾ ਜਥੇਦਾਰ ਹੋਵੇ ਉਹਦਾ ਵਿਸ਼ੇਸ਼ ਕਰਕੇ ਆਦਰ ਕੀਤਾ ਜਾਂਦਾ ਹੈ। ਭਾਈ ਲਹਿਣਾ ਜੀ ਉਸ ਸੰਗਤ ਦੇ ਆਗੂ ਸਨ ਅਤੇ ਆਪ ਘੋੜੀ ਉੱਤੇ ਸਵਾਰ ਹੁੰਦੇ ਸੀ ਅਤੇ ਸੰਗਤ ਨਾਲ ਨਾਲ ਚੱਲਦੀ ਸੀ। ਹੁਣ ਨਾਲ ਦਿਆਂ ਸਾਥੀਆਂ ਨੂੰ ਆਖਿਆ ਕਿ ਹੁਣ ਆਪਾਂ ਇਸ ਸਮੇਂ ਕਰਤਾਰਪੁਰ ਐਤਕੀ ਉਤਾਰਾ ਕਰਨਾ ਹੈ, ਇੱਕ ਪੜਾਉ ਉੱਥੇ ਕਰਨਾ। ਪਹੁੰਚੇ ਨੇ ਰਾਵੀ ਦਰਿਆ ਲੰਘ ਕੇ ਕਰਤਾਰਪੁਰ ਸਾਹਿਬ ਪਹੁੰਚੇ ਨੇ, ਨਾਲ ਦਿਆਂ ਨੂੰ ਬਿਠਾ ਦਿੱਤਾ, ਆਖਿਆ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ, ਮੈਂ ਉਹਨਾਂ ਦੇ ਦੀਦਾਰ ਕਰ ਆਵਾਂ, ਫਿਰ ਮੈਂ ਜਲਦੀ ਆ ਜਾਂਦਾ ਹਾਂ। ਹੁਣ ਜਦੋਂ ਤੁਰਿਆ, ਭਾਈ ਗੁਰਦਾਸ ਜੀ ਨੇ ਇੱਕ ਬੜਾ ਸੁੰਦਰ ਕਵਿਤ ਲਿਖਿਆ ਅਤੇ ਉਹਦੀ ਪਹਿਲੀ ਪੰਕਤੀ ਹੈ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿਤੇ ਗੁਰੂ ਕਾ ਸਿੱਖ ਤਨੋ ਮਨੋ ਹੋ ਕੇ ਗੁਰੂ ਵੱਲੇ ਇੱਕ ਕਦਮ ਪੁੱਟ ਲਵੇ ਸਹੀ, ਪਰ ਗੁਰੂ ਤਾਂ ਐਸਾ ਦਿਆਲੂ ਹੈ, ਉਹ ਕਰੋੜਾਂ ਕਦਮ ਅੱਗੇ ਆ ਕੇ ਆਪਣੇ ਸਿੱਖ ਨੂੰ ਲੈਂਦਾ ਹੈ। ਪੁਰਾਤਨ ਰਵਾਇਤ ਹੁੰਦੀ ਸੀ ਕਿ ਜਦੋਂ ਵੀ ਗੁਰੂ ਕਾ ਸਿੱਖ ਹਜ਼ੂਰ ਸਾਹਿਬ ਦੀਦਾਰ ਕਰਨ ਜਾਂਦਾ ਹੈ ਨਾ, ਕਲਗੀਧਰ ਮਹਾਰਾਸ਼ਟਰ ਪਾਤਸ਼ਾਹ ਨੂੰ ਆਪ ਲੈਣ ਆਉਂਦੇ ਨੇ ਕਿਸੇ ਰੂਪ ਵਿੱਚ। ਇਹ ਪੁਰਾਤਨ ਰਵਾਇਤ ਸੀ, ਮਰਜ਼ਾਦਾ ਸੀ, ਅਤੇ ਇਹ ਸੱਚ ਵੀ ਹੋ ਸਕਦਾ ਹੈ। ਸਤਿਗੁਰੂ ਮਹਾਰਾਸ਼ਟਰ ਪਾਤਸ਼ਾਹਾਂ ਦੇ ਆ ਸਿੱਖਾ, ਇਹ ਵੀ ਚੱਲਦੀ ਸੀ ਗੱਲ ਕਿ ਕਲਗੀਧਰ ਮਹਾਰਾਸ਼ਟਰ ਪਾਤਸ਼ਾਹ ਦਾ ਵਚਨ ਹੈ ਕਿ ਮੈਂ 60 ਸਾਲ ਦੀ ਉਮਰ ਤੱਕ ਆਪਣੇ ਸਿੱਖ ਨੂੰ ਉਡੀਕਦਾ ਹਾਂ ਕਿ ਮੇਰੇ ਕੋਲ ਆਉਂਦਾ ਹੈ। ਇਹ ਪੁਰਾਤਨ ਗੁਰਸਿੱਖਾਂ ਦੇ ਵਿੱਚ ਆਮ ਇਹ ਪ੍ਰਚਲਿਤ ਸੀ ਗੱਲ। ਖੈਰ ਰਹੋ ਵਿਚਾਰ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮਹਾਰਾਜ ਕਰੋੜਾਂ ਕਦਮ ਅੱਗੇ ਹੋ ਕੇ ਲੈਂਦੇ, ਆ ਸਿੱਖਾ ਜੇ ਤੂੰ ਮੇਰੇ ਵੱਲੇ ਆਇਆ ਹੈ, ਆਹ ਤੈਨੂੰ ਮੈਂ ਆਪਣੇ ਗੱਲ ਨਾ ਲਾਉਣਾ, ਅਤੇ ਅੱਜ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲੇ ਨੇ ਅਤੇ ਸਤਿਗੁਰੂ ਮਹਾਰਾਜ ਜੀ ਆਪਣੇ ਅਸਥਾਨ ਤੋਂ ਉੱਠ ਕੇ ਬਾਹਰ ਆ ਗਏ, ਕਾਫੀ ਅੱਗੇ ਆ ਗਏ ਨੇ। ਹੁਣ ਪਹਿਲੋਂ ਜਾਣ ਪਛਾਣ ਨਹੀਂ ਸੀ, ਉਸ ਮਿਹਰਾਂ ਦੇ ਸਾਈਂ ਦੇ ਦਰਸ਼ਨ ਨਹੀਂ ਸਨ ਕੀਤੇ ਹੋਏ, ਅੱਜ ਪਹਿਲੀ ਵਾਰ ਦਰਸ਼ਨ ਕਰਨੇ ਸਨ। ਅਤੇ ਜਦੋਂ ਵੇਖਿਆ ਹੈ, ਮਨ 'ਚ ਵਿਚਾਰ ਆਈ ਕਿ ਪੁੱਛ ਲਵਾਂ, ਆਖਿਆ ਬਾਬਾ ਜੀ, ਕਿਉਂਕਿ ਸਤਿਗੁਰੂ ਮਹਾਰਾਸ਼ਟਰ ਪਾਤਸ਼ਾਹ ਉਸ ਵੇਲੇ ਚਿੱਟਾ ਦਾੜਾ ਸੀ ਉਹਨਾਂ ਦਾ, ਸਫੇਦ ਸੀ, ਭਾਈ ਲਹਿਣਾ ਜੀ ਨੌਜਵਾਨ ਸਨ, ਅਤੇ ਹੱਥ ਜੋੜ ਕੇ ਆਖਿਆ ਬਾਬਾ ਜੀ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਕਿੱਥੇ ਮਿਲਣਗੇ? ਆਖਿਆ ਪੁਰਖਾ ਤੂੰ ਤੁਰਿਆ ਆ, ਇਤਿਹਾਸ ਦੱਸਦਾ ਹੈ ਕਿ ਸਤਿਗੁਰਾਂ ਨੇ ਲਗਾਮ ਆਪ ਪਕੜ ਲਈ ਗੁਰੂ ਨਾਨਕ ਸਾਹਿਬ ਜੀ, ਆਂਦੇ ਮੇਰੇ ਪਿੱਛੇ ਪਿੱਛੇ ਤੁਰਿਆ ਆ, ਉੱਤੇ ਬੈਠੇ ਭਾਈ ਲਹਿਣਾ ਜੀ ਬੜੇ ਆਰਾਮ ਨਾਲ। ਹੁਣ ਜਦ ਮਹਾਰਾਸ਼ਟਰ ਪਾਤਸ਼ਾਹ ਆਪਣੀ ਧਰਮਸ਼ਾਲਾ ਦੇ ਕੋਲ ਗਏ ਨੇ, ਇਤਿਹਾਸ ਮੁਤਾਬਕ ਦੋ ਦਰਵਾਜ਼ੇ ਨੇ, ਇੱਕ ਵੱਡਾ ਦਰਵਾਜ਼ਾ ਜਿਹਨੂੰ ਆਪਾਂ ਅੱਜ ਦੀ ਬੋਲੀ ਵਿੱਚ ਮੇਨ ਗੇਟ ਆਖਦੇ ਹਾਂ, ਇੱਕ ਪਿੱਛੇ ਛੋਟਾ ਦਰਵਾਜ਼ਾ ਹੈ। ਹਜ਼ੂਰ ਨੇ ਆਖਿਆ ਪੁਰਖਾ, ਸਤਿਗੁਰੂ ਮਹਾਰਾਜ ਜੀ ਭਾਈ ਲਹਿਣਾ ਜੀ ਨੂੰ ਪੁਰਖਾ ਹੀ ਕਹਿੰਦੇ ਸੀ, ਪਹਿਲੇ ਦਿਨ ਵੀ ਪੁਰਖਾ ਆਖਿਆ, ਅਖੀਰ ਤੱਕ ਵੀ ਪੁਰਖਾ ਹੀ ਕਿਹਾ। ਮੱਥਾ ਟੇਕ ਕੇ ਵੀ ਪੁਰਖਾ ਹੀ ਆਖਿਆ ਸੀ। ਆਖਣ ਲੱਗੇ ਪੁਰਖਾ ਉਹ ਵੱਡਾ ਦਰਵਾਜ਼ਾ ਹੈ, ਉੱਧਰ ਦੀ ਅੰਦਰ ਆ ਜਾ ਅਤੇ ਉੱਥੇ ਇੱਕ ਥੂਣੀ ਗੱਡੀ ਹੋਈ ਹੈ, ਉਹਦੇ ਨਾਲ ਘੋੜੀ ਨੂੰ ਬੰਨ ਦੇ, ਜਦੋਂ ਸਾਹਮਣੇ ਵੇਖੇਗਾ ਤਾਂ ਤੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਜਾਣਗੇ। ਬਚਨ ਮੰਨ ਕੇ ਚਲੇ ਗਏ, ਛੋਟੇ ਦਰਵਾਜ਼ੇ ਥਾਣੀ ਸਤਿਗੁਰੂ ਮਹਾਰਾਜ ਅੰਦਰ ਗਏ ਨੇ, ਆਪ ਆਸਣ 'ਤੇ ਬੈਠ ਕੇ ਸੰਗਤਾਂ ਬੈਠੀਆਂ ਹੋਈਆਂ ਨੇ। ਭਾਈ ਲਹਿਣਾ ਜੀ ਨੇ ਘੋੜੀ ਬੱਧੀ ਹੈ, ਜਦੋਂ ਅੰਦਰ ਨੂੰ ਤੁਰੇ ਤਾਂ ਸਾਹਮਣੇ ਵੇਖਿਆ ਕਿ ਇਹ ਉਹੋ ਹੀ ਬਾਬਾ ਜੀ ਨੇ ਜਿਨ੍ਹਾਂ ਨੇ ਮੇਰੀ ਘੋੜੀ ਦੀ ਲਗਾਮ ਪਕੜ ਕੇ ਲਿਆਂਦੀ ਹੈ। ਅੱਖਾਂ 'ਚ ਆਂਸੂ ਆ ਗਏ, ਮਨ ਵਿੱਚ ਵਿਰਾਗ ਚੱਲ ਪਿਆ ਕਿ ਬੜੀ ਗਲਤੀ ਹੋਈ ਹੈ, ਮੈਂ ਤਾਂ ਉਤਰ ਕੇ ਪਤਾ ਹੁੰਦਾ, ਉਤਰ ਕੇ ਨਮਸਕਾਰ ਕਰਦਾ, ਇਹ ਤਾਂ ਬੜਾ ਵੱਡਾ ਅਪਮਾਨ ਹੋ ਗਿਆ, ਮੈਂ ਘੋੜੀ 'ਤੇ ਗੁਰੂ ਥੱਲੇ ਥੱਲੇ ਅਤੇ ਅੱਗੇ ਅੱਗੇ ਤੁਰਿਆ ਜਾਵੇ। ਖੈਰ ਇਸ ਗੱਲ ਦਾ ਭਾਈ ਲਹਿਣਾ ਜੀ ਦੇ ਉੱਤੇ ਬਹੁਤ ਪ੍ਰਭਾਵ ਪਿਆ, ਅੰਦਰ ਚਲੇ ਗਏ, ਮੱਥਾ ਟੇਕਿਆ ਹੈ। ਹੁਣ ਹੱਥ ਜਿਹੜੇ ਸੀ ਨਾ ਉਹ ਮਾਫ਼ੀ ਵਿੱਚ ਜੁੜ ਗਏ ਕਿ ਬਹੁਤ ਅਵੱਗਿਆ ਹੋ ਗਈ ਹੈ, ਨਰਾਦਰੀ ਹੋ ਗਈ ਹੈ। ਹਜ਼ੂਰ ਨੇ ਉਸ ਗੱਲ ਨੂੰ ਨਹੀਂ ਦੁਹਰਾਇਆ, ਆਖਿਆ ਪੁਰਖਾ ਤੇਰਾ ਨਾਂ ਕੀ ਹੈ? ਆਂਦਾ ਜੀ ਮਾਪਿਆਂ ਨੇ ਲਹਿਣਾ ਰੱਖਿਆ। ਆਂਦੇ ਬਸ ਗੱਲ ਇੰਨੀ ਹੈ, ਮਨ ਵਿੱਚ ਵਿਚਾਰ ਨਹੀਂ ਕਰਨੀ, ਤੂੰ ਲੈਣਾ ਹੈ ਅਤੇ ਅਸੀਂ ਤੇਰਾ ਦੇਣਾ ਹੈ, ਅਤੇ ਜਿਹੜਾ ਲਹਿਣੇਦਾਰ ਹੁੰਦਾ ਉਹ ਘੋੜੀ ਉੱਤੇ ਹੀ ਆਉਂਦਾ ਹੈ ਅਤੇ ਜਿਹਨੇ ਦੇਣਾ ਹੁੰਦਾ ਉਹ ਥੱਲੇ ਹੀ ਹੁੰਦਾ ਹੈ। ਅਸੀਂ ਪੁਰਖਾ ਤੇਰਾ ਦੇਣਾ ਹੈ, ਤੂੰ ਸਾਨੂੰ ਸਾਡੇ ਤੋਂ ਲੈਣਾ ਹੈ, ਇਸ ਕਰਕੇ ਤੂੰ ਲਹਿਣੇਦਾਰ ਹੈ। ਕੀ ਹੋਇਆ ਫਿਰ? ਕਬੀਰ ਸਾਹਿਬ ਜੀ ਨੇ ਬਹੁਤ ਸੁੰਦਰ ਲਿਖਿਆ ਹੋਇਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਾ, ਪਰਾ ਕਰੇਜੇ ਸ਼ੇਕ। ਵਿੰਨਿਆ ਗਿਆ ਮਾਨ ਭਾਈ ਲਹਿਣਾ ਜੀ ਦਾ, ਉਸ ਵੇਲੇ ਮੱਥਾ ਟੇਕ ਕੇ ਵਾਪਸ ਉੱਠਿਆ, ਸਾਥੀਆਂ ਨੂੰ ਆਖਿਆ ਭਾਈ ਇਹ ਤੁਹਾਡੀ ਘੋੜੀ, ਇਹ ਆਪਣਾ ਹੁਣ ਆਗੂ ਬਣਾ ਲਓ, ਮੈਂ ਹੁਣ ਆਗੂ ਨਹੀਂ ਰਿਹਾ, ਮੈਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਸੇਵਕ ਬਣ ਗਿਆ ਹਾਂ ਅਤੇ ਸਦੀਵ ਕਾਲ ਹੀ ਇੱਥੇ ਰਹਾਂਗਾ। ਅਤੇ ਜਦੋਂ ਰਾਤ, ਭਾਈ ਲਹਿਣਾ ਜੀ ਮੈਂ ਸੰਖੇਪ ਵਿੱਚ ਲੈ ਜਾਂ ਬਹੁਤਾ ਸਮਾਂ, ਸਮੇਂ ਦੀ ਸੀਮਾ ਅੰਦਰ ਵੀ ਰਹਿਣਾ ਹੈ। ਭਾਈ ਲਹਿਣਾ ਜੀ ਜਦ ਉੱਥੇ ਰਾਤ ਰਹੇ ਨੇ, ਇੱਕ ਕੌਤਕ ਹੋਰ ਵਰਤਿਆ ਜੋ ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਕਿ ਜਦ ਭਾਈ ਲਹਿਣਾ ਜੀ ਅੰਮ੍ਰਿਤ ਵੇਲੇ ਉੱਠੇ ਨਾ, ਉੱਥੇ ਇੱਕ ਨੌਜਵਾਨ ਬੀਬੀ, ਉਹਦੀ ਸ਼ਕਲੋ ਸੂਰਤ ਉਹ ਜਿਸ ਮੂਰਤੀ ਦੇ ਜਾ ਕੇ ਭਾਈ ਲਹਿਣਾ ਜੀ ਵੈਸ਼ਨੋ ਮੰਦਰ ਵਿੱਚ ਜਾ ਕੇ ਅਤੇ ਉਹਨੂੰ ਨਮਸਕਾਰ ਕਰਦੇ ਹੁੰਦੇ ਸੀ, ਹੁਣ ਵੇਖ ਵੇਖ ਕੇ ਉਹਦੀ ਪਛਾਣ ਕਰ ਰਿਹਾ। ਉਸ ਦੇਵੀ ਨੇ ਆਖਿਆ ਭਾਈ ਲਹਿਣਾ ਜੀ ਕੀ ਵੇਖਦੇ ਹੋ? ਆਂਦਾ ਮੈਨੂੰ ਸ਼ੱਕ ਪੈਂਦਾ, ਮੈਂ ਕਦੀ ਤੈਨੂੰ ਪੱਥਰ ਦੇ ਰੂਪ ਵਿੱਚ ਵੇਖਿਆ, ਅੱਜ ਤੂੰ ਸਾਖਿਆਤ ਸਰੂਪ ਵਿੱਚ ਉਹ ਦੇਵੀ ਜਾਪਦੀ ਹੈ। ਉਹਨੇ ਆਖਿਆ ਤੂੰ ਬਿਲਕੁਲ ਠੀਕ ਹੈ, ਮੈਂ ਉਹ ਦੇਵੀ ਹਾਂ ਜਿਹਦੇ ਕੋਲ ਜਾ ਕੇ ਤੂੰ ਨਮਸਕਾਰ ਕਰਦਾ ਸੈਂ, ਅਰਦਾਸਾਂ ਕਰਦਾ ਸੈਂ, ਤੂੰ ਇੱਥੇ ਕਿਵੇਂ? ਆਖਿਆ ਇਹ ਦੁਨੀਆ ਦਾ ਵਾਲੀ ਗੁਰੂ ਨਾਨਕ ਸਾਹਿਬ ਜੀ ਜੋ ਤੁਹਾਡੇ ਵਰਗੇ ਮੇਰੇ ਕੋਲੋਂ ਜਾਚਨਾ ਕਰਨ ਆਉਂਦੇ ਆ ਨਾ, ਮੈਂ ਇੱਥੇ ਝਾੜੂ ਦੇ ਕੇ ਆਪਦੀਆਂ ਝੋਲੀਆਂ ਭਰ ਕੇ ਅਤੇ ਅੱਗੇ ਉਹਨਾਂ ਸ਼ਰਧਾਲੂਆਂ ਦੀਆਂ ਝੋਲੀਆਂ ਭਰਦੀ ਹਾਂ, ਬਸ ਉਹ ਅਸਲੀ ਟਿਕਾਣੇ ਤੀਰ ਸੀ। ਭਾਈ ਲਹਿਣਾ ਜੀ ਸਦਾ ਹੀ ਗੁਰੂ ਕੇ ਹੋ ਗਏ ਅਤੇ ਅੱਗੇ ਉਹਨਾਂ ਦਾ ਇਤਿਹਾਸ ਬਹੁਤ ਵਿਸ਼ਾਲ ਹੈ, ਕਿਵੇਂ ਕਿਵੇਂ ਪਰਖਾਂ ਹੋਈਆਂ। ਕਈ ਵਾਰ ਸਾਡੇ ਮਨ ਵਿੱਚ ਇਹ ਆ ਜਾਂਦੀ ਹੈ ਕਿ ਭਾਈ ਲਹਿਣਾ ਜੀ ਨੇ ਸੇਵਾ ਇੰਨੀ ਕੀਤੀ ਕਿ ਉਹਨੂੰ ਸੇਵਾ ਦਾ ਫਲ ਗੁਰਿਆਈ ਮਿਲ ਗਈ। ਸਾਨੂੰ ਇਸ ਭਰਮ ਵਿੱਚ ਨਹੀਂ ਪੈਣਾ ਚਾਹੀਦਾ, ਸੇਵਾ ਤਾਂ ਬਾਬਾ ਬੁੱਢਾ ਸਾਹਿਬ ਜੀ ਕਰਦੇ ਸਨ, ਸੇਵਾ ਭਾਈ ਸਧਾਰਨ ਜੀ ਵੀ ਕਰਦੇ ਸੀ, ਸੇਵਾ ਹੋਰ ਬੇਅੰਤ ਗੁਰਸਿੱਖ ਕਰਦੇ ਸੀ, ਪਰ ਇਹ ਕੁਦਰਤੀ ਸਰੀਰ ਆਇਆ ਹੋਇਆ ਸੀ, ਇਹ ਜੋਤ ਇਹਦੇ ਵਿੱਚ ਹੀ ਟਿਕਣੀ ਸੀ, ਮੇਰਾ ਤਾਂ ਵਿਸ਼ਵਾਸ ਇਸ ਤਰ੍ਹਾਂ ਹੈ। ਅੱਗੋਂ ਭਾਈ ਜੇ ਗਲਤ ਹੋਵੇ ਤਾਂ ਫਿਰ ਆਪਾਂ ਮੁਆਫ਼ੀ ਦੇ ਜਾ ਚੁੱਕਾਂ, ਪਰ ਉਹ ਸਰੀਰ ਪਰਮੇਸ਼ੁਰ ਵੱਲੋਂ ਭੇਜਿਆ ਜਾਂਦਾ, ਉਹ ਸਰੀਰ ਵਿੱਚ ਸਮੇਂ ਦੇ ਨਾਲ ਉਹ ਪਾਵਨ ਜੋਤ ਨੇ ਟਿਕਣਾ ਸੀ। ਅਤੇ ਜਿਹੜੀ ਪਰਖ ਹੈ, ਉਹ ਪਰਖ ਕਰਨ ਵਾਲਾ ਜੋ ਸਤਿਗੁਰੂ ਹੈ, ਦੁਨੀਆਂ ਨੂੰ ਸਮਝਾਉਂਦਾ ਸੀ, ਕੋਈ ਆਖੇ ਨਾ, ਕਿਉਂਕਿ ਕਹਿ ਦਿੱਤਾ ਸੀ ਲੋਕਾਂ ਨੇ ਕਿ ਸਤਿਗੁਰਾਂ ਨੇ ਉਲਟੀ ਗੰਗਾ ਵਹਾ ਦਿੱਤੀ ਹੈ, ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਇਹ ਗੁਰਤਾ ਗੱਦੀ ਦੇ ਦਿੱਤੀ ਹੈ, ਵਡਿਆਈ ਦੇ ਦਿੱਤੀ ਹੈ। ਸਾਡੇ ਮਾਤਾ ਸੁਲੱਖਣੀ ਜੀ ਨੇ ਵੀ ਇਹਦੇ ਉੱਤੇ ਇਤਰਾਜ਼ ਕੀਤਾ ਸੀ ਕਿ ਆਪਣੇ ਸਾਹਿਬਜ਼ਾਦਿਆਂ ਨੂੰ ਕਿਉਂ ਛੱਡਿਆ, ਅਤੇ ਮਹਾਰਾਜ ਨੇ ਇੱਕੇ ਗੱਲ ਨਾਲ ਹੀ ਨਿਰੁੱਤਰ ਕਰਤਾ ਸੀ। ਬੈਠਿਆਂ ਹੋਇਆਂ ਹੀ ਗੱਲ ਕਰਦਿਆਂ ਹੀ ਇੱਕ ਬਿੱਲੀ ਆਈ, ਉਹਨੇ ਆਪਣੀ ਚੂਹੀ ਮੂੰਹ 'ਚ ਚੱਬੀ ਹੋਈ ਸੀ, ਉਹ ਚਿੱਟੇ ਚਾਦਰੇ ਉੱਤੇ ਸੁੱਟ ਕੇ ਭੱਜ ਗਈ, ਉਹ ਸਾਰਾ ਚਾਦਰਾ ਖੂਨ ਨਾਲ ਲੱਥ ਪੱਥ ਹੋ ਗਿਆ। ਦੋਵਾਂ ਸਾਹਿਬਜ਼ਾਦੇ ਬੈਠੇ ਸੀ, ਸਾਡੇ ਮਾਤਾ ਜੀ ਬੈਠੇ ਸੀ, ਅਤੇ ਸਤਿਗੁਰਾਂ ਨੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਚੰਦ ਨੂੰ ਕਿਹਾ ਕਿ ਸੁੱਟ ਕੇ ਆਓ ਵਾਰੀ ਵਾਰੀ। ਦੋਵਾਂ ਇਨਕਾਰ ਕਰ ਦਿੱਤਾ, ਬਥੇਰੇ ਸਾਡੇ ਇੱਥੇ ਸੇਵਕ ਹੈ ਜੀ, ਕਿਸੇ ਤੋਂ ਸਤਾ ਦਿੰਦੇ ਹਾਂ। ਪਰ ਸਤਿਗੁਰੂ ਮਹਾਰਾਜ ਜੀ ਨੇ ਅਜੇ ਵੇਖਿਆ ਸੀ ਭਾਈ ਲਹਿਣਾ ਜੀ ਵੱਲੇ, ਉੱਠ ਕੇ ਦਵਾ ਦਾ ਚੂਹੀ ਚੁੱਕੀ ਬਾਹਰ ਸੁੱਟ ਆਏ, ਚਾਦਰ ਚੁੱਕੀ ਨੂੰ ਸਾਫ ਕੀਤਾ, ਉੱਥੇ ਹੋਰ ਚਾਦਰਾ ਵਿਛਾ ਦਿੱਤਾ। ਅਤੇ ਉਦਣ ਤੋਂ ਮਾਤਾ ਜੀ ਇਸ ਗੱਲ ਤੋਂ ਪ੍ਰਭਾਵਿਤ ਹੋ ਗਏ ਸਨ, ਨਿਰੁੱਤਰ ਹੋ ਗਏ ਸਨ ਕਿ ਇਹ ਆਗਿਆਕਾਰ ਨੇ। ਸੋ ਇਸ ਵਾਸਤੇ ਇਹ ਸਤਿਗੁਰਾਂ ਦਾ ਪਾਵਨ ਇਤਿਹਾਸ ਹੈ ਕਿ 7 ਸਾਲ ਗੁਰੂ ਚਰਨਾਂ ਵਿੱਚ ਰਹਿ ਕੇ ਕਮਾਈ ਕੀਤੀ। ਸੋ ਉਸ ਕਮਾਈ ਦਾ ਫਲ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਅਤੇ ਉਹ ਲਹਿਣੇ ਤੋਂ ਆਪਣੇ ਅੰਗਾਂ ਨਾਲ ਲਾ ਕੇ ਗੁਰੂ ਅੰਗਦ ਜੀ ਬਣਾ ਦਿੱਤੇ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੰਬੰਧ ਵਿੱਚ ਮੈਂ ਇੱਕ 4 ਪੰਕਤੀਆਂ ਤੁਹਾਡੇ ਸਾਹਮਣੇ ਅਰਜ਼ ਕਰਦਿਆਂ, ਜੋ ਭੱਟਾਂ ਨੇ ਸਵਾਈਆਂ ਵਿੱਚ ਲਿਖੀਆਂ ਹੋਈਆਂ ਹਨ, ਉਹ ਹੈ ਅਮੇ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ। ਧਿਆਨ ਦੇ ਦੇਣਾ, ਅਮੇ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਵਨਿਧ ਦਰੀਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇਹ ਭੱਟਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੰਬੰਧ ਵਿੱਚ ਇਹ ਪੰਕਤੀਆਂ ਲਿਖੀਆਂ, ਅਤੇ ਇਹ ਇਤਿਹਾਸ ਦੱਸਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਉੱਠ ਕੇ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਉੱਤੇ ਵੀ ਆਪਣੀ ਅਮੇ ਦ੍ਰਿਸ਼ਟ ਸੁਭ ਕਰੇ, ਉਹ ਅੰਮ੍ਰਿਤ ਰੂਪੀ ਦ੍ਰਿਸ਼ਟੀ ਪਾ ਦਿੰਦੇ ਸੀ, ਕੋਹੜਿਆਂ ਦੇ ਕੋਹੜ ਹਟ ਜਾਂਦੇ ਸੀ। ਕਿਸੇ ਨੂੰ ਕੋਈ ਵੀ ਰੋਗ ਹੈ, ਮਾਨਸਿਕ ਰੋਗ ਤੋਂ ਲੈ ਕੇ ਤਨ ਦੇ ਰੋਗਾਂ ਤੱਕ ਸਾਰੇ ਖਤਮ ਹੋ ਜਾਂਦੇ ਸੀ, ਇਹ ਸਤਿਗੁਰੂ ਪਰਉਪਕਾਰ ਕਰਦੇ ਰਹੇ। ਹੁਣ ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸੋ ਉਹ ਸਮੇਂ ਦੀ ਸੀਮਾ ਅੰਦਰ ਰਹਿੰਦਿਆਂ ਹੋਇਆਂ ਉਹਦੇ ਆਪਾਂ ਅਰਥ ਸਰਵਣ ਕਰ ਲਈਏ, ਗੁਰੂ ਕਿਰਪਾ ਕਰੇ ਜੀ। ਆਓ ਪਿਆਰ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ।
ਇਹ ਪਾਵਨ ਹੁਕਮਨਾਮਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਜਰੀ ਰਾਗ ਦੀਆਂ 2 ਵਾਰਾਂ ਨੇ, ਇਹ 2ਵੀਂ ਵਾਰ ਹੈ। ਇਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸਾਰਾ ਉਚਾਰਨ ਕੀਤਾ ਹੁਕਮਨਾਮਾ ਹੈ, ਸਲੋਕ ਹੈ, ਮਹੱਲਾ ਹੈ, ਪੌੜੀ ਹੈ। ਕਈ ਵਾਰਾਂ ਵਾਰਾਂ ਦੀ ਕੁਝ ਮਰਯਾਦਾ ਹੈ ਕਿ ਉਹਦੇ ਵਿੱਚ ਸਲੋਕ ਹੋਰ ਗੁਰੂ ਸਾਹਿਬਾਂ ਦੇ ਵੀ ਆ ਜਾਂਦੇ ਨੇ, ਅਤੇ ਜਿਸ ਗੁਰੂ ਸਾਹਿਬ ਦੀ ਇਹ ਪਾਵਨ ਵਾਰ ਹੋਵੇ ਪੌੜੀਆਂ ਉਸੇ ਦੀਆਂ ਹੀ ਹੁੰਦੀਆਂ ਨੇ, ਇਹ ਮੰਨਿਆ ਹੋਇਆ ਵਿਦਵਾਨਾਂ ਨੇ। ਪਰ ਇਹ ਜਿਹੜਾ ਆਪਾਂ ਹੁਕਮਨਾਮਾ ਸਰਵਣ ਕੀਤਾ ਹੈ, ਇਹ ਸਲੋਕ ਮਹੱਲਾ ਪੰਜਵਾਂ, ਮਹੱਲਾ ਪੰਜਵਾਂ ਅਤੇ ਪੌੜੀ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਸੋ ਇਸ ਵਾਸਤੇ ਮਹਾਰਾਜ ਅੱਗੇ ਕਿਰਪਾ ਕਰਦੇ ਹਨ ਜੀ
ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ
ਮਨੁੱਖ ਦੀਆਂ ਤਿੰਨ ਹੀ ਅਵਸਥਾ ਨੇ ਤਿੰਨ ਹੀ ਕਾਲ ਹਨ ਉਹ ਹੈ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਬਾਲਕ ਅਵਸਥਾ ਹੈ ਜਵਾਨੀ ਹੈ ਬੁਢਾਪਾ ਹੈ ਸੋ ਇਹਦਾ ਜਿਹੜਾ ਅਰਥ ਹੈ ਉਹ ਵਿਦਵਾਨਾਂ ਦੇ ਆਪਣੇ ਆਪਣੇ ਵਿਚਾਰ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਇਹਦੇ ਅਲੱਗ ਅਲੱਗ ਵਿਚਾਰ ਹੈ ਮੈਂ ਇਹਦਾ ਜਿਹੜਾ ਅਰਥ ਤੁਹਾਨੂੰ ਸਰਵਣ ਕਰਾਉਣ ਲੱਗਾ ਹੈ ਇਹ ਸਾਡੇ ਮਹਾਨ ਕੌਮ ਦੇ ਉਹ ਵਿਦਵਾਨ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਅਰਥ ਸਾਰਿਆਂ ਨਾਲੋਂ ਇਹ ਵੱਖਰਾ ਕੀਤਾ ਹੈ ਉਸ ਤਰ੍ਹਾਂ ਤੇ ਵਿਦਵਾਨਾਂ ਨੇ ਇਹਦਾ ਅਰਥ ਇੰਨਾ ਹੀ ਕੀਤਾ ਇਸ ਪੰਕਤੀ ਦਾ ਕਿ ਬਾਲਕ ਅਵਸਥਾ ਵਿੱਚ ਜਵਾਨੀ ਵਿੱਚ ਬਿਰਧ ਅਵਸਥਾ ਵਿੱਚ ਉਹ ਪਰਮੇਸ਼ੁਰ ਇਹ ਜੀਵ ਦੀ ਰੱਖਿਆ ਆਪ ਹੀ ਕਰਦਾ ਹੈ ਪਰ ਉਹਨਾਂ ਆਖਿਆ ਕਿ ਯੁੱਗਾਂ ਦੇ ਆਦਿ ਵਿੱਚ ਜਦੋਂ ਯੁੱਗ ਆਰੰਭ ਹੋਏ ਨੇ ਉਦੋਂ ਵੀ ਆਪਣੇ ਪਿਆਰਿਆਂ ਦੀ ਉਹ ਰੱਖਿਆ ਕਰਦਾ ਸੀ ਸਤਯੁੱਗ ਵਿੱਚ ਅਤੇ ਵਿਚਲਾ ਸਮਾਂ ਉਹਨਾਂ ਮੰਨਿਆ ਹੈ ਤ੍ਰੇਤਾ ਅਤੇ ਦੁਆਪਰ ਉਦੋਂ ਵੀ ਸਮੇਂ ਸਮੇਂ ਰੱਖਿਆ ਕਰਦਾ ਰਿਹਾ ਪਰਮੇਸ਼ੁਰ ਅਤੇ ਜਿਹੜਾ ਅੰਤਲਾ ਯੁੱਗ ਹੈ ਉਹ ਕਲਯੁੱਗ ਹੈ ਇਸ ਕਲਯੁੱਗ ਵਿੱਚ ਵੀ ਉਹ ਪਰਮੇਸ਼ੁਰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਯੁੱਗਾਂ ਦੇ ਆਦਿ ਵਿੱਚ ਵੀ ਅਤੇ ਵਿਚਲੇ ਦੁਆਪਰ ਅਤੇ ਤ੍ਰੇਤੇ ਵਿੱਚ ਵੀ ਅਤੇ ਹੁਣ ਕਲਯੁੱਗ ਵਿੱਚ ਵੀ ਆਪਣੇ ਪਿਆਰਿਆਂ ਦੀ ਆਪ ਹੀ ਭਾਈ ਰੱਖਿਆ ਕਰਦਾ ਹੈ
ਸਤਿਗੁਰ ਦਿੱਤਾ ਹਰ ਨਾਮ
ਮਹਾਰਾਜ ਕਿਰਪਾ ਕੀ ਕਰਦੇ ਨੇ ਗੁਰੂ ਜੀ ਦੇ ਉੱਤੇ ਤਰੁੱਠ ਪਵੇ ਨਾ ਉਹਨੂੰ ਫਿਰ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਕਰਦਾ ਹੈ ਇਹ ਗੱਲ ਯਾਦ ਰਹੇ ਗੁਰੂ ਸਾਹਿਬ ਜੀ ਨੇ ਆਪਣੇ ਨਾਲ ਕਦੇ ਵੀ ਕਿਸੇ ਦੁਨੀਆ ਦੇ ਜੀਵ ਨੂੰ ਜੋੜਿਆ ਨਹੀਂ ਦਾਸ ਇੱਥੇ ਸ਼ਾਮ ਨੂੰ ਜੋ ਇਤਿਹਾਸ ਦੀ ਕਥਾ ਰੋਜ਼ ਰੂਟੀਨ ਮੁਤਾਬਕ ਕਰਦਾ ਹੈ ਬੜੇ ਸਾਲਾਂ ਤੋਂ ਇਸ ਸੇਵਾ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਅਤੇ ਨਿਭਾ ਰਿਹਾ ਹਾਂ ਉਹ ਇਤਿਹਾਸ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਦੂਜੇ ਗੁਰੂ ਸਾਹਿਬਾਨ ਗਏ ਨੇ ਅਤੇ ਇਤਿਹਾਸ ਵਿੱਚ ਪੜ੍ਹੀਦਾ ਨਾ ਬੜੀ ਸੂਝ ਪੈਂਦੀ ਹੈ ਗੁਰੂ ਨਾਨਕ ਸਾਹਿਬ ਮਹਾਰਸੇ ਪਾਤਸ਼ਾਹ ਨੂੰ ਕਈਆਂ ਥਾਵਾਂ 'ਤੇ ਸੰਗਤਾਂ ਨੇ ਇੰਨਾ ਮਜਬੂਰ ਕੀਤਾ ਕਿ ਮਹਾਰਾਜ ਤੁਸੀਂ ਹੋਰ ਰਹੋ ਤੁਸੀਂ ਸਦਾ ਰਹੋ ਉੱਥੋਂ ਦੇ ਜਿਹੜੇ ਰਾਜੇ ਸੀ ਨਾ ਉਹ ਨਾਲ ਤਿਆਰ ਹੋ ਪਏ ਵੀ ਅਸਾਂ ਇੱਥੇ ਰਹਿਣਾ ਨਹੀਂ ਤੁਹਾਡੇ ਨਾਲ ਹੀ ਚੱਲਣਾ ਮਹਾਰਸੇ ਪਾਤਸ਼ਾਹ ਜੀ ਨੇ ਇਹ ਹੀ ਉਪਦੇਸ਼ ਦਿੱਤਾ ਸੀ ਭਾਈ ਭਲਿਓ ਲੋਕੋ ਵਾਹਿਗੁਰੂ ਦਾ ਸਿਮਰਨ ਕਰੋ ਤੁਸੀਂ ਸ਼ਬਦ ਦੇ ਨਾਲ ਜੁੜਨਾ ਹੈ ਤੁਸਾਂ ਨਾਮ ਦੇ ਨਾਲ ਜੁੜਨਾ ਹੈ ਅਤੇ ਜਿਹੜਾ ਸਰੀਰ ਹੈ ਭਾਵੇਂ ਉਹ ਗੁਰੂ ਦਾ ਹੈ ਭਾਵੇਂ ਉਹ ਪੀਰ ਦਾ ਹੈ ਭਾਵੇਂ ਭਗਤ ਦਾ ਹੈ ਭਾਵੇਂ ਦੁਨਿਆਵੀ ਮਨੁੱਖ ਦਾ ਹੈ ਇਹ ਸਰੀਰ ਸਦਾ ਨਹੀਂ ਰਹਿੰਦਾ ਜਿਹੜਾ ਨਾਮ ਹੈ ਸ਼ਬਦ ਹੈ ਇਹ ਸਦੀਵੀ ਹੈ ਤਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਖਾਲਸਾ ਪੰਥ ਨੂੰ ਇਹ ਹੀ ਆਖਿਆ ਖਾਲਸਾ ਅਕਾਲ ਪੁਰਖ ਕੀ ਫੌਜ ਇਹ ਨਹੀਂ ਸੀ ਆਖਿਆ ਮਹਾਰਾਜ ਨੇ ਕਿ ਮੇਰੀ ਫੌਜ ਹੈ ਇਹ ਅਕਾਲ ਪੁਰਖ ਕੀ ਫੌਜ ਹੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਇਹ ਤਾਂ ਉਹਦੀ ਲਹਿਰ ਸੀ ਖਾਲਸਾ ਦੇ ਹੁਕਮ ਨਾਲ ਪ੍ਰਗਟ ਕੀਤਾ ਹੈ ਉਹਦਾ ਹੈ ਖਾਲਸੇ ਨੂੰ ਹੁਕਮ ਹੈ ਕਿ ਤੂੰ ਪੂਜਾ ਅਕਾਲ ਦੀ ਕਰਨੀ ਹੈ ਪਰਚਾ ਸ਼ਬਦ ਦਾ ਨਾਮ ਦੀ ਕਮਾਈ ਕਰਨੀ ਹੈ ਸੋ ਇਸ ਵਾਸਤੇ ਗੁਰੂ ਕੀ ਕਰਦਾ ਹੈ ਸਤਿਗੁਰ ਦਿੱਤਾ ਹਰ ਨਾਮ ਉਹਨਾਂ ਗੁਰਮੁਖਾਂ ਨੂੰ ਉਹਨਾਂ ਗੁਰਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਵਾਹਿਗੁਰੂ ਦਾ ਨਾਮ ਬਖਸ਼ਿਸ਼ ਕੀਤਾ ਹੈ ਕਿਵੇਂ ਕੀਤਾ ਹੈ
ਅੰਮ੍ਰਿਤ ਚਖਿਆ
ਉਹਨਾਂ ਨੇ ਅੰਮ੍ਰਿਤ ਚਖੇ ਤੋਂ ਭਾਵ ਛਕਿਆ ਹੈ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਉਹ ਪੰਜਾਂ ਪਿਆਰਿਆਂ ਕੋਲੋਂ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਇਸ ਕਰਕੇ ਜਿੱਥੇ ਅਸੀਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਨਾਲ ਨਾਲ ਉਹਨਾਂ ਕੋਲੋਂ ਨਾਮ ਵੀ ਸਾਨੂੰ ਪ੍ਰਾਪਤ ਹੁੰਦਾ ਹੈ ਉਹ ਸਾਨੂੰ ਸਮਝਾਉਂਦੇ ਆ ਕਿ ਇਹ ਭਾਈ ਵਾਹਿਗੁਰੂ ਤੁਹਾਡਾ ਗੁਰਮੰਤਰ ਹੈ ਅਤੇ ਇਹ ਜਪਜੀ ਸਾਹਿਬ ਦਾ ਜਿਹੜੀ ਆਰੰਭਤਾ ਹੈ ਇੱਕ ਓਅੰਕਾਰ ਤੋਂ ਇਹ ਤੁਹਾਡਾ ਮੂਲ ਮੰਤਰ ਹੈ ਇਸ ਵਾਸਤੇ ਵੱਧ ਤੋਂ ਵੱਧ ਗੁਰੂ ਕਿਆ ਸਿੱਖਾ ਵਾਹਿਗੁਰੂ ਅਤੇ ਮੂਲ ਮੰਤਰ ਦਾ ਤੂੰ ਜਾਪ ਕਰਨਾ ਹੈ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਉਹਨਾਂ ਅੰਮ੍ਰਿਤ ਚੱਖਿਆ ਛਕ ਲਿਆ ਛਕ ਲਿਆ ਤੇ ਉਹਨਾਂ ਉੱਤੇ ਕਿਰਪਾ ਕਿਵੇਂ ਹੋਈ ਹੈ
ਸਾਧਾ ਸੰਗ ਅਪਾਰ
ਕਿਸੇ ਬਨਾਉਟੀ ਸਾਧ ਦੀ ਗੱਲ ਨਹੀਂ ਕੀਤੀ ਇੱਥੇ ਸਾਧ ਹੈ ਸਾਧ ਸੰਗਤ ਜਾਂ ਗੁਰੂ ਕੀ ਸੰਗਤ ਜਿਵੇਂ ਆਪ ਬੈਠੇ ਹੋ ਉਹ ਆਏ ਨੇ ਸਾਧ ਸੰਗਤ ਵਿੱਚ ਜਿਹੜਾ ਪਾਰਾਵਾਰ ਤੋਂ ਪਰਾਂ ਪਰਮਾਤਮਾ ਹੈ
ਆਨੰਦ ਦਿਨ ਹਰ ਗੁਣ ਰਵੇ
ਉਹ ਭਾਈ ਰਾਤ ਦਿਨੇ ਆਨੰਦ ਦਿਨ ਰਾਤ ਦਿਨੇ ਉਸ ਵਾਹਿਗੁਰੂ ਦੇ ਗੁਣ ਰਵੇ ਤੋਂ ਭਾਵ ਹੈ ਕਿ ਉਹ ਸਿਮਰਦਾ ਹੈ ਯਾਦ ਕਰਦਾ ਹੈ
ਭਾਈ ਮਨੋਰਥ ਸਭ
ਜਿਹੜਾ ਅੰਮ੍ਰਿਤ ਛਕਦਾ ਹੈ ਨਾਮ ਜਪਦਾ ਹੈ ਗੁਰੂ ਵਾਲਾ ਬਣਦਾ ਹੈ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਸਾਧ ਸੰਗਤ ਵਿੱਚ ਆਉਂਦਾ ਹੈ ਅਤੇ ਉਹਨੂੰ ਕੀ ਪ੍ਰਾਪਤ ਹੁੰਦਾ ਹੈ ਉਹਨੇ ਸਾਰੇ ਜੋ ਮਨੋਰਥ ਸਨ ਇਛਾਵਾਂ ਉਹਦੀਆਂ ਲੋੜਾਂ ਉਹਨੇ ਆਪਦੀਆਂ ਪੂਰੀਆਂ ਕਰ ਲਈਆਂ
ਭਵੇ
ਸਭ ਤੋਂ ਵੱਡਾ ਲਾਭ ਪ੍ਰਾਪਤ ਹੋਇਆ ਕਿ ਉਹਨੂੰ ਜੂਨਾਂ ਵਿੱਚ ਨਹੀਂ ਪਾਉਣਾ ਪੈਂਦਾ ਉਹ ਫਿਰ ਗੁਰੂ ਵਿੱਚ ਅਭੇਦ ਹੋ ਜਾਂਦਾ ਹੈ ਭਾਈ ਪਾਰੋ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਭਾਈ ਪਾਰੋ ਮੇਰਾ ਜੀ ਕਰਦਾ ਹੈ ਤੈਨੂੰ ਗੁਰਤਾ ਗੱਦੀ ਦੇ ਦੇਈਏ ਭਾਈ ਪਾਰੋ ਨੇ ਸਤਿਗੁਰਾਂ ਦੇ ਚਰਨ ਪਕੜ ਲਏ ਬੇਨਤੀ ਕੀਤੀ ਕਿ ਮਹਾਰਾਜ ਸਿੱਖ ਨੂੰ ਸਿੱਖੀ ਸੋਭਦੀ ਹੈ ਅਤੇ ਗੁਰਿਆਈ ਗੁਰੂ ਨੂੰ ਸੋਭਦੀ ਹੈ ਮਹਾਰਾਜ ਨੇ ਆਖਿਆ ਚੰਗਾ ਭਾਈ ਪਾਰੋ ਜਾਂ ਤੂੰ ਆਪਣੇ ਪਿੰਡ ਡੱਲੇ ਜਾ ਕੇ ਆਪਣਾ ਸਰੀਰ ਛੱਡ ਦੇ ਅਤੇ ਸਾਡੇ ਵਿੱਚ ਅਭੇਦ ਹੋ ਜਾ ਫਿਰ ਆਪਾਂ ਦੁਨੀਆਂ ਦਾ ਉਧਾਰ ਕਰੀਏ ਸਿੱਖ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਪਰਮਾਤਮਾ
ਸਭ ਕਿਛ ਕਰਤੇ ਹੱਥ
ਇਹ ਸਭ ਕੁਝ ਜੋ ਵੀ ਹੈ ਨਾ ਉਹ ਵਾਹਿਗੁਰੂ ਦੇ ਹੱਥ ਹੈ ਉਹ ਪਰਮਾਤਮਾ ਦੇ ਹੱਥ ਵਿੱਚ ਹੈ
ਕਾਰਨ ਜੋ ਕਰੇ
ਜੋ ਵੀ ਕਾਰਨ ਕਰਨੇ ਆ ਨਾ ਉਹ ਹੀ ਕਰਦਾ ਹੈ ਉਹ ਹੀ ਸਾਰੇ ਕਾਰਨਾਂ ਨੂੰ ਕਰ ਰਿਹਾ ਹੈ
ਨਾਨਕ ਮੰਗੇ ਦਾਨ
ਇਹ ਹੁਣ ਸਾਨੂੰ ਢੰਗ ਦੱਸਿਆ ਮਹਾਰਸ਼ੇ ਪਾਤਸ਼ਾਹ ਨੇ ਕਿ ਗੁਰੂ ਕਿਆ ਸਿੱਖਾ ਤੂੰ ਦਾਨ ਕਿਹੜਾ ਮੰਗਣਾ ਹੈ ਗੁਰੂ ਤੋਂ ਨਾਨਕ ਮੰਗੇ ਦਾਨ ਹਜ਼ੂਰ ਆਉਂਦੇ ਹੈ ਕਿ ਮੈਂ ਦਾਨ ਮੰਗਦਾ ਹਾਂ ਇਸ ਤਰ੍ਹਾਂ ਬੇਨਤੀ ਕਰ ਗੁਰੂ ਕਿਆ ਸਿੱਖਾ ਕਿ ਮੈਂ ਇੱਕ ਦਾਨ ਮੰਗਦਾ ਹਾਂ ਕਿਹੜਾ ਅੱਗੇ ਕਿਰਪਾ ਕਰਦੇ ਨੇ
ਸੰਤਾਂ ਧੂਰ ਤਰੇ
ਉਹ ਹੈ ਸਾਧ ਸੰਗਤ ਦੀ ਧੂੜੀ ਨਾਨਕ ਦਾਸ ਇਹ ਸੁਖ ਮੰਗ ਹੈ ਮੋਕੋ ਕਰ ਸੰਤਨ ਕੀ ਧੂਰੇ ਇਸ ਵਾਸਤੇ ਹੈ ਉਹ ਹੈ ਸਾਧ ਸੰਗਤ ਦੀ ਧੂੜੀ ਜਿਹਦੇ ਨਾਲ ਤਰੇ ਤੋਂ ਭਾਵ ਹੈ ਮਨੁੱਖ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ
ਮਹੱਲਾ ਪੰਜਵਾਂ ਤਿਸਨੋ ਮਨ ਵਸਾਏ
ਭਾਈ ਆਪਣੇ ਮਨ ਵਿੱਚ ਉਹਨੂੰ ਵਸਾਉਣਾ ਕਰ ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਟਿਕਾ ਕਿਉਂਕਿ
ਜਿੰਨ ਉਪਾਇਆ
ਜਿੰਨੇ ਤੈਨੂੰ ਪੈਦਾ ਕੀਤਾ ਹੈ ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਜਿਹਨੇ ਸੰਸਾਰ ਨੂੰ ਬਣਾਇਆ ਹੈ ਆਪਣੇ ਮਨ ਵਿੱਚ ਭਾਈ ਉਹਨੂੰ ਵਸਾਉਣਾ ਕਰ
ਜਿਨ ਜਨ ਧਿਆਇਆ ਖਸਮ
ਫਿਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਉਹਨੂੰ ਮਨ ਵਿੱਚ ਵਸਾਇਆ ਮਹਾਰਸ਼ੇ ਪਾਤਸ਼ਾਹ ਫਿਰ ਸਾਨੂੰ ਕੀ ਪ੍ਰਾਪਤ ਹੋਵੇਗਾ ਹਜ਼ੂਰ ਆਉਂਦੇ ਹੋ ਆ ਤੇਰਾ ਖਸਮ ਮਾਲਕ ਤੇ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਯਾਦ ਕੀਤਾ ਹੈ
ਤਿੰਨ ਸੁਖ ਪਾਇਆ
ਉਹਨੂੰ ਸਦੀਵੀ ਸੁਖ ਪ੍ਰਾਪਤ ਹੋ ਗਿਆ ਸਦੀਵੀ ਸੁੱਖ ਇਹਨੇ ਕਿ ਬਹੁਤਾ ਮਾਇਆ ਇਕੱਠੀ ਹੋ ਗਈ, ਹੋਰ ਐਸ਼ੋ ਇਸ਼ਰਤ ਮਿਲ ਗਏ, ਉਹ ਸੁੱਖ ਨਹੀਂ। ਸੁੱਖ ਹੈ ਟਿਕਾਓ, ਸੰਤੋਖ, ਉਹਨਾਂ ਦਾ ਮਨ ਟਿਕਾਓ ਵਿੱਚ ਆ ਗਿਆ, ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋ ਗਈ।
ਸਫਲ ਜਨਮ ਪਰਵਾਨ,
ਭਾਈ ਉਹਨਾਂ ਦਾ ਜਿਹੜਾ ਜਨਮ ਸੀ ਨਾ ਉਹ ਸਫਲ ਹੋ ਗਿਆ। ਸਹਿਤ ਫਲ ਦੇ, ਸਫਲ ਹੁੰਦਾ ਹੈ ਸਹਿਤ ਫਲ ਦੇ, ਉਹਦਾ ਫਲ ਮਿਲ ਗਿਆ। ਇੱਕ ਬੱਚਾ ਪੜ੍ਹਾਈ ਕਰਦਾ ਰਹਿੰਦਾ ਹੈ ਅਤੇ ਪੜ੍ਹਾਈ ਕਰਕੇ ਜਦੋਂ ਆਪਣਾ ਉਹ ਟੈਸਟ ਦਿੰਦਾ, ਇਮਤਿਹਾਨ ਦਿੰਦਾ ਹੈ, ਉਹਦੇ ਵਿੱਚੋਂ ਜਦੋਂ ਪਾਸ ਹੋ ਜਾਏ ਨਾ, ਉਹ ਆਂਦਾ ਮੈਂ ਸਫਲ ਹੋ ਗਿਆ ਹਾਂ, ਭਾਵ ਕਿ ਮੇਰੀ ਕੀਤੀ ਹੋਈ ਮਿਹਨਤ ਦਾ ਫਲ ਮੈਨੂੰ ਚੰਗਾ ਮਿਲ ਗਿਆ ਹੈ। ਸਫਲ ਜਨਮ ਪ੍ਰਵਾਨ, ਉਹਨਾਂ ਦਾ ਜਨਮ ਸਫਲਾ ਹੋ ਗਿਆ, ਉਹ ਗੁਰੂ ਦੇ ਦਰ ਉੱਤੇ ਪ੍ਰਵਾਨ ਹੋ ਗਏ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹਿਮਾਨ। ਇੱਥੇ ਪੰਚ ਦਾ ਅਰਥ ਜਪਜੀ ਸਾਹਿਬ ਦੀ ਇਸ ਪੌੜੀ ਵਿੱਚ ਸ੍ਰੇਸ਼ਟ ਪੁਰਸ਼ ਹੈ। ਹੋਰ ਅੱਗੇ ਅੱਗੇ ਵਿਦਵਾਨਾਂ ਨੇ ਬੜੇ ਅਰਥ ਕੀਤੇ ਨੇ, ਮੂਲ ਰੂਪ ਵਿੱਚ ਇੱਕ ਹੀ ਅਰਥ ਹੈ, ਪੰਚ ਪ੍ਰਵਾਨ ਸ੍ਰੇਸ਼ਟ ਪੁਰਸ਼। ਵਾਹਿਗੁਰੂ ਦਾ ਨਾਮ ਜਪਣ ਵਾਲੇ ਉਹ ਹੀ ਉਹਦੇ ਦਰ 'ਤੇ ਪ੍ਰਵਾਨ ਹੁੰਦੇ ਨੇ, ਉੱਥੇ ਉਹਦੇ ਦਰ 'ਤੇ ਜਾ ਕੇ ਉਹ ਸ੍ਰੇਸ਼ਟ ਪੁਰਸ਼, ਉਹਨਾਂ ਦੀ ਪ੍ਰਧਾਨਗੀ ਹੁੰਦੀ ਹੈ, ਭਾਵ ਉਹਨਾਂ ਦਾ ਸਤਿਕਾਰ ਮਿਲਦਾ। ਪ੍ਰਧਾਨ ਦੀ ਅਰਥ ਹੈ ਉਹਨਾਂ ਨੂੰ ਉੱਥੇ ਸਤਿਕਾਰਿਆ ਜਾਂਦਾ। ਹਜ਼ੂਰ ਆਉਂਦੇ ਹੈ ਕਿ ਉਹਨਾਂ ਦਾ ਭਾਈ ਜਨਮ ਸਫਲਾ ਹੋ ਗਿਆ, ਉਸ ਵਾਹਿਗੁਰੂ ਦੀ ਦਰਗਾਹ ਵਿੱਚ ਉਹ ਪ੍ਰਵਾਨ ਹੋ ਗਏ।
ਗੁਰਮੁਖ ਆਇਆ,
ਗੁਰਮੁਖਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਕਾਲੂ ਇੱਕ ਗੁਰੂ ਕਾ ਸਿੱਖ ਹੋਇਆ, ਇੱਕ ਤਾਂ ਸਤਿਗੁਰਾਂ ਦੇ ਪਿਤਾ ਜੀ ਦਾ ਵੀ ਨਾਮ ਹੈ ਕਲਿਆਣ ਚੰਦ ਸੀ ਅਤੇ ਆਮ ਕਰਕੇ ਮਹਿਤਾ ਕਾਲੂ ਜੀ ਉਹਨਾਂ ਦਾ ਨਾਮ ਮਸ਼ਹੂਰ ਹੈ, ਅਤੇ ਇੱਕ ਕਾਲੂ ਭਾਈ ਸਿੱਖ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਦਾ। ਉਹਨੇ ਵੀ ਸਤਿਗੁਰਾਂ ਦੇ ਕੋਲ ਬੇਨਤੀ ਕੀਤੀ ਸੀ ਕਿ ਮਹਾਰਾਸ਼ਟਰੀ ਪਾਤਸ਼ਾਹ ਗੁਰਮੁਖ ਕਿਹਨੂੰ ਆਖੀਦਾ? ਮਹਾਰਾਜ ਨੇ ਆਖਿਆ ਉਹਦੇ ਵਿੱਚ ਚਾਰ ਗੁਣ ਜਿਹਦੇ ਹੁਣ ਉਹ ਗੁਰਮੁਖ ਹੈ, ਉਹ ਹੈ ਮੈਤਰੀ, ਮੁਦਤਾ, ਕਰਣਾ ਅਤੇ ਉਪੇਖਿਆ। ਇਹਦੇ ਵਿੱਚ ਵਿਸਥਾਰ ਵਿੱਚ ਹੁਣ ਮੈਂ ਜਾ ਨਹੀਂ ਸਕਦਾ, ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਇਹ ਚਾਰ ਅਵਸਥਾ ਹਨ ਮਹਾਰਾਜ ਆਖਣ ਲੱਗੇ ਜਿਹਦੇ ਵਿੱਚ ਵੀ ਆ ਗਈਆਂ ਉਹ ਗੁਰਮੁਖ ਹੈ, ਅਤੇ ਗੁਰਮੁਖਾਂ ਵਿੱਚ ਉਹ ਆ ਹੀ ਜਾਂਦੀਆਂ ਨੇ, ਕਿਸੇ ਉੱਤੇ ਕਿਰਪਾ ਕਰਨੀ ਔਰ ਕਿਸੇ ਦੀ ਵਡਿਆਈ ਵੇਖ ਕੇ ਪ੍ਰਸੰਨ ਹੋਣਾ, ਕਰਣਾ, ਮੁਦਤਾ ਅਤੇ ਮੈਤਰੀ। ਉਹਨਾਂ ਵਾਸਤੇ ਕਿਉਂਕਿ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬੈਰਾਈ, ਉਹਨਾਂ ਦੇ ਅੰਦਰ ਵੈਰ ਭਾਵ ਨਹੀਂ ਹੁੰਦਾ, ਉਹਨਾਂ ਨੂੰ ਸਾਰੇ ਆਪਣੀ ਨਜ਼ਰ ਆਉਂਦੇ ਹਨ। ਅਤੇ ਉਪੇਖਿਆ, ਉਪੇਖਿਆ ਕੈਸੀ ਚੀਜ਼ ਹੈ? ਕਈਆਂ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ ਉਹ ਕਿਸੇ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਫਿਰ ਕਰੜਾਈ ਨਾਲ ਆਉਂਦੇ ਹੈ, ਨਹੀਂ ਮੰਨਦਾ ਉਹ ਫਿਰ ਬੋਲਚਾਲ ਹੀ ਛੱਡ ਦਿੰਦੇ ਹੈ, ਉਹਦੇ ਨਾਲ ਇੰਨਾ ਵਿਗੜ ਜਾਂਦੇ ਕਿ ਝਗੜੇ ਤੱਕ ਗੱਲ ਚਲੀ ਜਾਂਦੀ। ਮਹਾਰਾਜ ਕਹਿੰਦੇ ਇਹ ਨਹੀਂ ਕਰਨਾ, ਉਹ ਵੇਖਿਆ ਹੁੰਦਾ ਹੈ ਪਿਆਰ ਨਾਲ ਸਮਝਾਓ, ਨਹੀਂ ਮੰਨਦਾ ਅਤੇ ਕ੍ਰੋਧ 'ਚ ਨਹੀਂ ਆਉਣਾ, ਉਹਨੂੰ ਉਪੇਖਿਆ ਕਹਿੰਦੇ ਹਨ। ਇਹ ਚਾਰ ਅਵਸਥਾ ਜਿਹਦੇ ਵਿੱਚ ਨੇ ਉਹ ਭਾਈ ਗੁਰਮੁਖ ਬਣ ਜਾਂਦਾ ਹੈ।
ਹੁਕਮੈ ਬੁੱਝ ਨਿਹਾਲ,
ਜਿਹਨੇ ਹੁਕਮ ਨੂੰ ਸਮਝ ਲਿਆ, ਗੁਰੂ ਸਾਹਿਬ ਦੇ ਹੁਕਮ ਨੂੰ ਜਾਣ ਲਿਆ, ਅਤੇ ਨਿਹਾਲ ਹੁੰਦਾ ਕਿ ਦੁੱਖਾਂ ਤੋਂ ਰਹਿਤ, ਹਾਲ ਮੈਨੇ ਦੁੱਖ ਤੇ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ।
ਖਸਮ ਫੁਰਮਾਇਆ,
ਜੋ ਉਸ ਮਾਲਕ ਨੇ ਫੁਰਮਾਇਆ ਹੁਕਮ ਕੀਤਾ ਸੀ ਉਹਨੂੰ ਉਹਨੇ ਸਮਝ ਲਿਆ ਹੈ।
ਜਿਸ ਹੋਵਾ ਆਪ ਕਿਰਪਾਲ,
ਜਿਹਦੇ ਉੱਤੇ ਭਾਈ ਉਹਦੀ ਕਿਰਪਾ ਹੋ ਜੇ ਪਰਮਾਤਮਾ ਦੀ,
ਸੋ ਨਹਿ ਪਰਮਾਇਆ।
ਪਰਮਾਇਆ ਦਾ ਅਰਥ ਹੈ ਕਿ ਜੂਨਾਂ ਵਿੱਚ ਉਹ ਨਹੀਂ ਭਰਮਦਾ ਫਿਰਦਾ ਫਿਰ,
ਜੋ ਦਿੱਤਾ ਖਸਮ,
ਉਹਦੀ ਅਵਸਥਾ ਬਣ ਜਾਂਦੀ ਹੈ ਕਿ ਜੋ ਵੀ ਮਾਲਕ ਨੇ ਮੈਨੂੰ ਦਿੱਤਾ ਹੈ
ਸੋਈ ਸੁਖ ਪਾਇਆ,
ਜਥਾ ਲਾਭ ਤਥਾ ਸੰਤੁਸ਼ਟ ਹੋ ਜਾਂਦਾ ਨਾ ਉਹ, ਇਸ ਕਰਕੇ ਉਹ ਜੋ ਵਾਹਿਗੁਰੂ ਦਿੰਦਾ ਉਹਦੇ ਵਿੱਚ ਉਹ ਸੁਖ ਪ੍ਰਤੀਤ ਕਰਦਾ ਹੈ।
ਨਾਨਕ ਜਿਸ ਦਯਾਲ
ਮਾਰ ਆ ਜਾਂਦੇ ਭਾਈ, ਜਿਹਦੇ ਉੱਤੇ ਉਹ ਪਰਮਾਤਮਾ ਦਿਆਲੂ ਹੋ ਜਾਂਦਾ ਹੈ।
ਬੁਝਾਈ ਹੁਕਮ ਮਿਤ,
ਇੱਥੇ ਮਿਤ ਦਾ ਅਰਥ ਹੈ ਮਰਜ਼ਾਦਾ, ਉਹਨੂੰ ਉਹ ਹੁਕਮ ਮੰਨਣ ਦੀ ਮਰਜ਼ਾਦਾ ਸਮਝਾ ਦਿੰਦਾ ਹੈ।
ਜਿਸ ਭੁਲਾਏ ਆਪ,
ਜਿਹਨੂੰ ਉਹ ਆਪ ਭੁਲਾ ਦਿੰਦਾ ਹੈ ਭਾਈ।
ਮਰ ਮਰ ਜਮ ਨਿਤ,
ਉਹ ਨਿਤੀ ਕ ਜੰਮਦੇ ਤੇ ਮਰਦੇ ਤੇ ਜੂਨਾਂ ਵਿੱਚ ਫਿਰਦੇ ਹਨ।
ਪੌੜੀ ਨਿੰਦਕ ਮਾਰੇ ਤਤਕਾਲ,
ਗੁਰਾਂ ਦੇ ਭਾਈ ਜਿਹੜੇ ਨਿੰਦਿਆ ਕਰਨ ਵਾਲੇ ਆ ਨਾ ਗੁਰੂ ਦੀ, ਸੱਚੇ ਸਤਪੁਰਸ਼ਾਂ ਦੀ, ਉਹਨੂੰ ਖਡੂਰ ਸਾਹਿਬ ਦੇ ਤਪੇ ਵਾਂਗੂ ਤੁਰੰਤ ਹੀ ਪਰਮੇਸ਼ਰ ਭਾਣਾ ਵਰਤਾ ਕੇ ਉਹਨੂੰ ਮਾਰ ਦਿੰਦਾ ਹੈ।
ਖਿਨ ਟਿਕਣ ਨਾ ਦਿੱਤੇ,
ਇਹੋ ਜਿਹੇ ਮਾੜੇ ਪੁਰਸ਼ਾਂ ਨੂੰ ਇਹ ਖਿਨ ਮਾਤਰ ਵੀ ਪਰਮਾਤਮਾ ਟਿਕਣ ਨਹੀਂ ਦਿੰਦਾ, ਕਿਉਂਕਿ ਜ਼ਿਆਦਾ ਟਿਕੇਗਾ ਤੇ ਹੋਰਨਾਂ ਨੂੰ ਵੀ ਮਾੜੀ ਸਿੱਖਿਆ ਦੇਵੇਗਾ।
ਰੱਬ ਦਾਸ ਕਾ ਦੁੱਖ ਨਾ ਖਾਵ ਸਕੈ,
ਪਰ ਉਹ ਜਿਹੜਾ ਪਰਮਾਤਮਾ ਭਾਈ ਉਹ ਆਪਣੇ ਦਾਸ ਦਾ, ਆਪਣੇ ਪਿਆਰੇ ਦਾ ਦੁੱਖ ਸਹਾਰ ਨਹੀਂ ਸਕਦਾ।
ਹੜ ਜੋਨੀ ਜੁੱਤੇ,
ਜੁੱਤੇ ਆ ਕੇ ਪਾ ਦਿੱਤੇ, ਪਰਮੇਸ਼ਰ ਫਿਰ ਕੀ ਕਰਦਾ ਹੈ ਉਹਨਾਂ ਨੂੰ ਫੜ ਕੇ ਫਿਰ ਜੂਨਾਂ ਵਿੱਚ ਪਾ ਦਿੰਦਾ ਹੈ। ਉਹ ਫਿਰ ਘੁੰਮਦਾ ਰਹਿੰਦਾ ਹੈ, ਟੇਢੀਆਂ ਜੂਨਾਂ, ਕਦੇ ਸੱਪ ਬਣ ਗਿਆ, ਕਦੇ ਕੁੱਤਾ ਬਣ ਗਿਆ, ਕਦੇ ਸੂਰ ਬਣ ਗਿਆ, ਫਿਰ ਇਹ ਜੂਨਾਂ ਭੋਗਦਾ ਰਹਿੰਦਾ ਜਿਵੇਂ ਮੂਲੇ ਨੇ ਭੋਗੀਆਂ ਸੀ ਨਾ, ਅਤੇ ਹਜ਼ੂਰ ਨੇ ਰਹਿਮਤ ਕਰਕੇ ਮੁੜ ਕੇ ਸਹਿਦੀ ਜੂਨ ਵਿੱਚੋਂ ਆਪਣੇ ਤੀਰ ਨਾਲ ਸ਼ਿਕਾਰ ਕਰਕੇ ਉਹਨੂੰ ਮੁਕਤ ਕੀਤਾ ਸੀ। ਇਸ ਕਰਕੇ ਪਰਮੇਸ਼ਰ ਜਿਹੜਾ ਹੈ ਉਹ ਨਿੰਦਕਾਂ ਨੂੰ ਉਹ ਫੜ ਕੇ ਨਰਕ ਵਿੱਚ ਪਾ ਦਿੰਦਾ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਜ। ਇਸ ਤਰ੍ਹਾਂ ਉਹ ਧਰਮ ਰਾਜ ਫਿਰ ਉਹਨਾਂ ਨੂੰ ਮਸਦਾ ਰਿੜਕਦਾ ਹੈ ਅਤੇ ਫਿਰ ਉਹ ਵਰਲਾਪ ਕਰਦੇ ਨੇ, ਅੱਗੇ ਕਿਰਪਾ ਕਰਦੇ ਹਨ ਜੀ।
ਮੱਥੇ ਵਾਲ ਪਛਾੜੇ ਹਨ,
ਮੱਥੇ ਤੋਂ ਭਾਵ ਹੈ ਸਿਰ, ਉਹਨੂੰ ਫਿਰ ਸਿਰੋਂ ਪਕੜ ਕੇ, ਸਿਰੋਂ ਵਾਲਾਂ ਤੋਂ ਪਕੜ ਕੇ ਫਿਰ ਉਹ ਪਛਾੜਦਾ, ਧਰਤੀ ਨਾਲ ਮਾਰਦਾ ਹੈ ਉਹਨਾਂ ਨੂੰ, ਪਕੜ ਕੇ ਫਿਰ ਧਰਤੀ ਨਾਲ ਇਸ ਤਰ੍ਹਾਂ ਮਾਰਦਾ ਹੈ।
ਜਮ ਮਾਰਗ ਮੁੱਤੇ,
ਫਿਰ ਉਹਨਾਂ ਨੂੰ ਜਮਾਂ ਦੇ ਰਸਤੇ ਪਾ ਦਿੰਦੇ ਨੇ, ਤੋਰ ਦਿੰਦਾ ਪਰਮੇਸ਼ਰ ਕਿ ਹੁਣ ਤੁਰ ਪੋ, ਤੂੰ ਇੱਥੇ ਤਾਂ ਦੁੱਖ ਭੋਗ ਲਏ ਨੇ ਨਾ ਉਹ ਚੰਦੂ ਵਾਂਗੂ, ਅਤੇ ਹੁਣ ਅੱਗੇ ਜਾ ਕੇ ਦੁੱਖ ਭੋਗ। ਚੰਦੂ ਨੂੰ ਮਾਰ ਸੱਚੇ ਪਾਤਸ਼ਾਹ ਜਦੋਂ ਲਾਹੌਰ ਲਗਾਏ ਨੇ, ਉਹ ਗੁਰਦ ਤੇ ਭੜਮੁੰਜੇ ਨੇ, ਉਹ ਜਿਸ ਕੜਛੇ ਦੇ ਨਾਲ ਸਤਿਗੁਰਾਂ ਦੇ ਉੱਤੇ ਰੇਤ ਪਵਾਉਂਦਾ ਸੀ, ਅਤੇ ਉਦੋਂ ਉਹ ਗੁਰਦਿੱਤਾ ਭੜਭੁੰਜਾ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਨਾਲੇ ਰੋਂਦਾ ਸੀ ਅਤੇ ਨਾਲੇ ਅਰਦਾਸਾਂ ਕਰਦਾ ਸੀ, ਮਹਾਰਾਜ ਇਹ ਦੁਸ਼ਟ ਮੇਰੇ ਤੋਂ ਪਾਪ ਕਰਵਾ ਰਿਹਾ ਹੈ। ਮਹਾਰਾਜ ਨੇ ਆਖਿਆ ਸਮਾਂ ਆਏਗਾ ਇਸੇ ਕੜਛੇ ਨਾਲ ਇਹਦੀ ਮੌਤ ਹੋਵੇਗੀ। ਇਸ ਕਰਕੇ ਮਹਾਰਾਜ ਉਹਨਾਂ ਨੂੰ ਫਿਰ ਨਰਕ ਵਿੱਚ ਪਾ ਕੇ ਜੂਨੀਆਂ ਵਿੱਚ ਅੱਗੇ ਤੋਰ ਦਿੰਦੇ ਹਨ।
ਦੁੱਖ ਲੱਗਾ ਦਿਲ ਲਾਣਿਆ,
ਫਿਰ ਜਦੋਂ ਦੁਖੀ ਹੁੰਦੇ ਆ ਨਾ ਫਿਰ ਵਰਲਾਪ ਕਰਦੇ ਹਨ।
ਨਰਕ ਘੂਰ ਸੁੱਤੇ,
ਵੀ ਨਰਕ ਵਿੱਚ ਭਾਈ ਪੈ ਜਾਂਦੇ ਹਨ।
ਕੰਠ ਲਾਏ ਦਾਸ ਰੱਖੇ ਹਨ,
ਪਰ ਉਹ ਪਰਮਾਤਮਾ ਜਿਹੜਾ ਆਪਣੇ ਦਾਸਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖ ਲੈਂਦਾ ਹੈ।
ਨਾਨਕ ਹਰ ਸਤੇ,
ਹਰੀ ਪਰਮਾਤਮਾ ਜੋ ਸਤ ਸਰੂਪ ਹੈ, ਨਾਨਕ ਹਰ ਸਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਕਿ ਉਹ ਜਿਹੜਾ ਹਰਿਆਂ ਭਰਿਆਂ ਕਰਨ ਵਾਲਾ ਸਤ ਸਰੂਪ ਹੈ ਉਹ ਆਪਣੇ ਪਿਆਰਿਆਂ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ। ਸੋ ਗੁਰੂ ਕੀ ਪਿਆਰੀ ਸਤ ਸੰਗਤ ਜੀ, ਮੈਂ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਸੋ ਧੰਨਵਾਦ ਕਰਦਾ ਹਾਂ। ਹੋ ਤਾਂ ਸਕਦਾ ਨਹੀਂ ਗੁਰੂ ਦਾ ਧੰਨਵਾਦ ਕੀ ਕਰਾਂਗੇ, ਗੁਰੂ ਸਾਡੇ ਉੱਤੇ ਰਹਿਮਤਾਂ ਕਰਦਾ ਰਹਿੰਦਾ ਹੈ। ਗੁਰੂ ਰਾਮਦਾਸ, ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਕੀਆਂ ਸੰਗਤਾਂ ਸਾਰਿਆਂ ਦਾ ਧੰਨਵਾਦੀ ਹਾਂ। ਸੋ ਇਸ ਕਰਕੇ ਗੁਰੂ ਰਹਿਮਤ ਕਰੇ। ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵੱਸ ਜਾਏ। ਸੋ ਆਓ ਭੁੱਲਾਂ ਚੁੱਕਾਂ ਦੀ ਮੁਆਫ਼ੀ ਸਮਾਪਤੀ ਦੀਆਂ ਜੋ ਪੰਗਤੀਆਂ ਹੈ ਆਪਾਂ ਪੜ੍ਹ ਕੇ ਹੁਣ ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ।
ਦੁੱਖ ਲੱਗਾ ਦਿਲ ਲਾਣਿਆ ਨਰਕ ਪੂਰ ਸੁਤੇ ਕੰਠ ਲਾਏ ਦਾਸ ਰੱਖਿਆ ਨਾਨਕ ਹਰ ਸਤੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ